ਤੁਸੀਂ ਹੋ SBS ਪੰਜਾਬੀ ਦੇ ਨਾਲ। ਅਗਸਤ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। 1982 ਵਿੱਚ ਆਪਣੀ ਪਤਨੀ ਲਿਨਟ ਦੀ ਹੱਤਿਆ ਦੇ ਜੁਰਮ ਵਿੱਚ ਕ੍ਰਿਸ ਟੌਸਨ ਦੋਸ਼ੀ ਕਰਾਰ। ਫੈਡਰਲ ਸਰਕਾਰ ਵੱਲੋਂ ਤੀਜੇ ਪੜਾਅ ਦੀਆਂ ਟੈਕਸ ਕਟੌਤੀਆਂ ਦੀ ਯੋਜਨਾ ਨੂੰ ਜਾਰੀ ਰੱਖਣ ਦਾ ਫੈਸਲਾ। ਅਤੇ ਖੇਡਾਂ ਵਿੱਚ ਨਿਕ ਕਿਰਗਿਓਸ ਨੇ ਥਾਨਾਸੀ ਕੋਕੀਨਾਕਿਸ ਨੂੰ ਹਰਾ ਕੇ US ਓਪਨ ਖਿਤਾਬ ਲਈ ਕੀਤੀ ਚੰਗੀ ਸ਼ੁਰੂਆਤ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਕ੍ਰਿਸਟੋਫਰ ਮਾਈਕਲ ਡੌਸਨ ਉਰਫ ਕ੍ਰਿਸ ਟੌਸਨ ਨੂੰ 1982 ਵਿੱਚ 40 ਸਾਲ ਪਹਿਲਾਂ ਆਪਣੀ ਪਤਨੀ ਲਿਨਟ ਟੌਸਨ ਦੀ ਕੀਤੀ ਗਈ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਕਈ ਘੰਟਿਆਂ ਤੱਕ ਚੱਲੀ ਲੰਬੀ ਸੁਣਵਾਈ ਵਿੱਚ ਫੈਸਲਾ ਸੁਣਾਉਂਦੇ ਹੋਏ ਜਸਟਿਸ ਇਆਨ ਹੈਰੀਸਨ ਨੇ ਕਿਹਾ ਹੈ ਕਿ ਸਾਬਕਾ ਅਧਿਆਪਕ ਅਤੇ ਰਗਬੀ ਲੀਡ ਖਿਡਾਰੀ ਕ੍ਰਿਸ ਟੌਸਨ ਨੇ ਆਪਣੀ ਪਤਨੀ ਨੂੰ ਮਾਰਨ ਦਾ ਸੰਕਲਪ ਉਦੋਂ ਲਿਆ ਜਦੋਂ ਉਸ ਦੀ ਪ੍ਰੇਮਿਕਾ ਉਸ ਦੇ ਬਿਨਾਂ ਕੈਂਪਿੰਗ ਚਲੀ ਗਈ ਸੀ। ਲਿਨਟ ਡੌਸਨ ਨੂੰ 8 ਜਨਵਰੀ 1982 ਤੋਂ ਨਹੀਂ ਦੇਖਿਆ ਗਿਆ ਸੀ ਅਤੇ ਉਸ ਦੀ ਲਾਸ਼ ਕਦੇ ਨਹੀਂ ਮਿਲੀ ਹੈ। ਕ੍ਰਿਸ ਟੌਸਨ ਨੇ ਹਮੇਸ਼ਾ ਆਪਣੀ ਨਿਰਦੋਸ਼ਤਾ ਬਣਾਈ ਰੱਖੀ ਹੈ। ਇਹ ਫੈਸਲਾ ਉਸ ਕੇਸ ਨੂੰ ਖਤਮ ਕਰਦਾ ਹੈ ਜੋ ਸੱਚੇ ਅਪਰਾਧ ਪੋਡਕਾਸਟ ਦੀ ਟੀਚਰਸ ਪੈਟ ਵਿੱਚ ਪ੍ਰਦਰਸ਼ਿਤ ਹੋਣ ਤੋਂ ਬਾਅਦ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਪਾਰਲੀਮੈਂਟ ਤੋਂ ਆਲੋਚਨਾ ਦੇ ਬਾਵਜੂਦ ਫੈਡਰਲ ਸਰਕਾਰ ਉੱਚ ਆਮਦਨੀ ਕਮਾਉਣ ਵਾਲਿਆਂ ਤੋਂ ਟੈਕਸ ਕਟੌਤੀਆਂ ਨੂੰ ਜਾਰੀ ਰੱਖੇਗੀ। ਦ ਸਟੇਜ 3 ਕੱਟਸ ਜੋ ਸਭ ਤੋਂ ਅਮੀਰ ਆਸਟ੍ਰੇਲੀਅਨਾਂ ਦੇ ਹੱਕ ਵਿੱਚ ਹਨ ਦਾ ਸ਼ੁਰੂ ਵਿੱਚ ਲੇਬਰ ਦੁਆਰਾ ਵਿਰੋਧ ਕੀਤਾ ਗਿਆ ਸੀ। ਸਰਕਾਰ ਲਗਭਗ 10 ਸਾਲਾਂ ਵਿੱਚ ਬਜਟ ਦੇ $243 ਬਿਲੀਅਨ ਇਸ ਤੇ ਖਰਚ ਕਰੇਗੀ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਹੁਣ ਤੱਕ ਕਟੌਤੀਆਂ ਦੇ ਫੈਸਲੇ ਦੇ ਨਾਲ ਖੜੇ ਹੋਣ ਦਾ ਸੰਕਲਪ ਲਿਆ ਹੈ, ਭਾਵੇਂ ਕਿ ਉਨ੍ਹਾਂ ਨੂੰ ਲਿਬਰਲ MP ਰਸਲ ਬ੍ਰੌਡਬੈਂਡ ਅਤੇ ਗ੍ਰੀਨਸ ਲੀਡਰ ਐਡਮ ਬੈਂਟ ਸਮੇਤ ਬਹੁਤ ਸਾਰੇ ਸੰਸਦ ਮੈਂਬਰਾਂ ਤੋਂ ਇਸ ਫੈਸਲੇ ਨੂੰ ਛੱਡਣ ਦੀ ਮੰਗ ਅੱਗੇ ਆਈ ਹੈ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦਾ ਕਹਿਣਾ ਹੈ ਕਿ ਕੋਈ ਵੀ ਬਦਲਾਅ ਜਨਤਾ ਨਾਲ ਕੀਤੇ ਵਾਅਦੇ ਨੂੰ ਤੋੜ ਦੇਵੇਗਾ।
Prime Minister promised the Australian public before the election that he wouldn't trash the stage 3 tax cuts, which would see 95% of Australians paying 30 cents in the dollar or less. And the Labor Party now is talking about breaking that promise and walking away from those tax cuts. The Prime Minister needs to come out and be absolutely certain that he's going to honour his commitment that he gave to the Australian public.
ਨਿਊ ਸਾਊਥ ਵੇਲਸ ਦੀ ਵਿਰੋਧੀ ਧਿਰ ਦੀ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਸਿਹਤ ਮਾਹਿਰਾਂ ਦੁਆਰਾ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਉਹ ਲਾਜ਼ਮੀ ਕੋਵਿਡ ਆਈਸੋਲੇਸ਼ਨ ਨਿਯਮਾਂ ਨੂੰ ਰੱਦ ਕਰਨ ਦਾ ਸਮਰਥਨ ਕਰੇਗੀ। ਰਾਜ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ ਲਾਜ਼ਮੀ ਆਈਸੋਲੇਸ਼ਨ ਅਵਧੀ ਨੂੰ 7 ਦਿਨਾਂ ਤੋਂ ਘਟਾ ਕੇ 5 ਕਰਨ ਲਈ ਜ਼ੋਰ ਦਿੱਤਾ ਹੈ। ਹੈਲਥ ਸਰਵਿਸਿਜ਼ ਯੂਨੀਅਨ ਇੱਕ ਕਦਮ ਹੋਰ ਅੱਗੇ ਵੱਧ ਗਈ ਹੈ ਅਤੇ ਨਿੱਜੀ ਜ਼ਿੰਮੇਵਾਰੀ ਦੇ ਹੱਕ ਵਿੱਚ ਆਈਸੋਲੇਸ਼ਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਵਕਾਲਤ ਕਰ ਰਹੀ ਹੈ। ਸਟੇਟ ਸ਼ੈਡੋ ਮਿਨਿਸਟਰ ਫਾਰ ਹੈਲਥ ਰਿਆਨ ਪਾਰਕ ਨੇ ABC ਨੂੰ ਦੱਸਿਆ ਕਿ ਆਈਸੋਲੇਸ਼ਨ ਨਿਯਮਾਂ ਵਿੱਚ ਕਿਸੇ ਵੀ ਬਦਲਾਅ ਨੂੰ ਵਧੀਆ ਸਿਹਤ ਸਲਾਹ ਦੁਆਰਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਭਲਕੇ ਰਾਸ਼ਟਰੀ ਮੰਤਰੀ ਮੰਡਲ ਦੀ ਮੀਟਿੰਗ ਹੋਣ ਤੇ ਲਾਜ਼ਮੀ ਆਈਸੋਲੇਸ਼ਨ ਨਿਯਮਾਂ ਤੇ ਚਰਚਾ ਕੀਤੇ ਜਾਣ ਦੀ ਉਮੀਦ ਹੈ। ਰਿਆਨ ਪਾਰਕ ਨੇ ਕਿਹਾ ਕਿ
If we can reduce it, that's fantastic. But we've got to do it in a way and be guided by those health experts. They're the ones who understand the way in which the virus is behaving and acting, and they're the ones who understand what's happening in our health and hospital system.
Australia Institute di navi khoj darsaundi hai ki yojanabadh stage 3 tax cuts aurta nalon mardan nu dugna laabh pahunchaunge, jis karke federal sarkar utte ਜੈਂਡਰ ਪੇ ਗੈਪ ਯਾਨੀ ਕਿ ਮਰਦਾਂ ਤੇ ਔਰਤਾਂ ਵਿਚਕਾਰ ਤਨਖਾਹ ਦੇ ਫਰਕ ਨੂੰ ਮਕਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ACTU ਨੇ ਇੱਕ ਰਿਪੋਰਟ ਵੀ ਜਾਰੀ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਰਮਚਾਰੀਆਂ ਦੀ ਭਾਗੀਦਾਰੀ ਅਤੇ ਤਨਖਾਹ ਦੇ ਅੰਤਰ ਨਾਲ ਅਰਥ ਵਿਵਸਥਾ ਵਿੱਚ $111 ਬਿਲੀਅਨ ਦਾ ਵਾਧਾ ਹੋਵੇਗਾ। ਕੈਨਬਰਾ ਵਿੱਚ ਇਸ ਹਫ਼ਤੇ ਦੇ ਨੌਕਰੀਆਂ ਅਤੇ ਹੁਨਰ ਸੰਮੇਲਨ ਤੋਂ ਪਹਿਲਾਂ ਬੋਲਦਿਆਂ ACTU ਦੇ ਪ੍ਰਧਾਨ ਮਿਸ਼ੇਲ ਓਨੀਲ ਨੇ ਕਿਹਾ ਕਿ ਔਰਤਾਂ ਔਸਤਨ ਪੁਰਸ਼ਾਂ ਨਾਲੋਂ 30% ਘੱਟ ਕਮਾਈ ਕਰ ਰਹੀਆਂ ਹਨ ਅਤੇ ਔਰਤਾਂ ਦੀ ਕਾਰਜਬਲ ਭਾਗੀਦਾਰੀ ਦਰ ਵੀ 8% ਅੰਕ ਹੇਠਾਂ ਡਿੱਗ ਚੁੱਕੀ ਹੈ। ਉਹ ਸਰਕਾਰ ਨੂੰ ਇਸ ਸਾਲ ਆਪਣੇ ਚਾਈਲਡ ਕੇਅਰ ਸੁਧਾਰਾਂ ਨੂੰ ਅੱਗੇ ਲਿਆਉਣ ਲਈ ਵੀ ਅਪੀਲ ਕਰ ਰਹੇ ਹਨ।
Women continue to be undervalued in the work that they do. They continue to be working, more likely to be working in casual and part-time work and not get the hours or days or rosters that they need. They continue to be discriminated against in terms of promotions and training and access to work. And also, importantly, we have not got the settings right for how we support women at work.
ਰਾਜ ਸਰਕਾਰ ਨਾਲ ਰੇਲ, ਟ੍ਰੈਮ ਅਤੇ ਬੱਸ ਯੂਨੀਅਨ ਵਿਚਕਾਰ ਗੱਲਬਾਤ ਜਾਰੀ ਹੈ, ਜਿਸ ਕਾਰਨ ਨਿਊ ਸਾਊਥ ਵੇਲਸ ਦੇ ਰੇਲ ਯਾਤਰੀਆਂ ਨੂੰ ਕੱਲ੍ਹ ਹੋਰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਲਾਈਨਾਂ 'ਤੇ ਅੱਜ 20 ਤੋਂ 30 ਮਿੰਟ ਦੀ ਦੇਰੀ ਵੇਖੀ ਗਈ। ਕੱਲ੍ਹ ਹੋਣ ਵਾਲੀ ਉਦਯੋਗਿਕ ਕਾਰਵਾਈ ਵਿੱਚ ਵਿਦੇਸ਼ੀ ਬਣੀਆਂ ਰੇਲ ਗੱਡੀਆਂ ਚਲਾਉਣ 'ਤੇ ਪਾਬੰਦੀ ਸ਼ਾਮਲ ਹੈ। RTBU ਦੇ ਸਕੱਤਰ ਐਲੈਕਸ ਕਲੈਸਨਸ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਅੱਜ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਸਹਿਮਤ ਹੁੰਦੀ ਹੈ ਤਾਂ ਯੂਨੀਅਨ ਵਿਕਲਪਾਂ ਨੂੰ ਦੇਖਣ ਲਈ ਤਿਆਰ ਹੈ।
Railway takes 48 hours to make changes to train planning. So even if we were to try and say, okay, let's call it all off, it's going to be very, very hard for the railway to do anything other than run a weekend timetable tomorrow.
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ ਹਿੱਲ ਤੇ ਸਰਵਾਈਵਰਸ ਝੰਡਾ ਲਹਿਰਾਉਣ ਲਈ ਕੈਬਨਿਟ ਮੰਤਰੀ, ਰਾਸ਼ਟਰੀ ਨੇਤਾਵਾਂ ਅਤੇ ਰਿਹਾਇਸ਼ੀ ਸਕੂਲਾਂ ਦੇ ਸਰਵਾਈਵਰਸ ਨਾਲ ਸ਼ਾਮਲ ਹੋਏ ਹਨ। ਵਿਵਾਦਗ੍ਰਸਤ ਰਿਹਾਇਸ਼ੀ ਸਕੂਲ ਚਰਚ ਦੁਆਰਾ ਚਲਾਏ ਜਾਂਦੇ ਸਨ ਅਤੇ ਕੈਨੇਡੀਅਨ ਸਰਕਾਰ ਦੁਆਰਾ ਫੰਡ ਦਿੱਤੇ ਜਾਂਦੇ ਸਨ। ਇਨ੍ਹਾਂ ਸਕੂਲਾਂ ਦੇ ਨੈੱਟਵਰਕ ਨੇ ਲੰਬੇ ਸਮੇਂ ਲਈ ਮੂਲ ਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਜ਼ਬਰਦਸਤੀ ਵੱਖ ਕੀਤਾ ਸੀ ਅਤੇ ਉਹਨਾਂ ਦੀ ਸਵਦੇਸ਼ੀ ਵਿਰਾਸਤ ਨੂੰ ਮੰਨਣ ਅਤੇ ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਬੋਲਣ ਤੋਂ ਵਰਜਿਆ ਸੀ। ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਰਿਹਾਇਸ਼ੀ ਸਕੂਲਾਂ ਵੱਲੋਂ ਦਿੱਤੇ ਇਸ ਸਦਮੇ ਨੂੰ ਕਈ ਪੀੜਤਾਂ ਨੂੰ ਭੁਗਤਣਾ ਪਿਆ ਸੀ, ਜਿਸ ਦਾ ਰਾਸ਼ਟਰ ਨੂੰ ਲਗਾਤਾਰ ਸਾਹਮਣਾ ਕਰਨਾ ਪਵੇਗਾ। ਝੰਡਾ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਦੇ ਬਚੇ ਹੋਏ ਲੋਕਾਂ ਨਾਲ ਸਲਾਹ ਕਰਕੇ ਬਣਾਇਆ ਗਿਆ ਸੀ। ਝੰਡੇ ਦੇ ਹੋਰ ਡਿਜ਼ਾਈਨ ਤੱਤਾਂ ਦੇ ਵਿੱਚ ਸ਼ਾਂਤੀ ਦਾ ਰੁੱਖ, ਦਿਆਰ ਦੀ ਸ਼ਾਖਾ, ਬੱਚਿਆਂ ਵਾਲਾ ਇੱਕ ਪਰਿਵਾਰ ਅਤੇ ਜ਼ਮੀਨ ਦੇ ਹੇਠਾਂ ਬੀਜ ਹਨ ਜੋ ਰਿਹਾਇਸ਼ੀ ਸਕੂਲਾਂ ਵਿੱਚ ਬੱਚਿਆਂ ਦੀ ਰੂਹ ਨੂੰ ਦਰਸਾਉਂਦੇ ਹਨ ਜੋ ਕਦੇ ਘਰ ਨਹੀਂ ਪਲਟ ਸਕੇ।
This flag is an expression of remembrance. It is meant to honor all survivors and all the lives through the generations that have been, are being and will continue to be impacted by the residential school system. Residential schools are a shameful part of our history. That's the truth we must continue to confront, to share, and to be open about.
ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖਬਰ ਦਾ। ਨਿਕ ਕਿਰਗਿਓਸ ਨੇ ਆਪਣੇ ਬਚਪਨ ਦੇ ਦੋਸਤ ਅਤੇ ਡਬਲਸ ਦੇ ਸਾਥੀ ਥੈਨਾਸੀ ਕੋਕਿਨਾਕਿਸ ਨੂੰ ਸਿੱਧੇ ਸੈੱਟਾਂ ਵਿੱਚ ਜਿੱਤ ਕੇ US ਓਪਨ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਸੋਮਵਾਰ ਰਾਤ ਨੂੰ ਆਰਥਰ ਐਸ਼ੀ ਸਟੇਡੀਅਮ ਵਿੱਚ ਕਿਰਗਿਓਸ ਪਹਿਲੇ ਦੋ ਸੈੱਟਾਂ ਵਿੱਚ ਹਰੇਕ ਸੈੱਟ ਵਿੱਚ ਕੋਕਿਨਾਕਿਸ ਤੋਂ ਅੱਗੇ ਰਿਹਾ, ਫਿਰ 6-3, 6-4, 7-6, 7-4 ਨਾਲ ਇਸ ਟਾਈ ਬ੍ਰੇਕਰ ਮੈਚ ਵਿੱਚ ਜਿੱਤ ਦਰਜ ਕੀਤੀ। ਵਿੰਬਲਡਨ ਉਪਜੇਤੂ ਰਹਿ ਚੁੱਕੇ ਨਿੱਕ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਚੰਗੇ ਸਾਥੀ ਤੋਂ ਜਿੱਤ ਕੇ ਖੁਸ਼ੀ ਨਹੀਂ ਮਿਲ ਰਹੀ ਅਤੇ ਭਵਿੱਖ ਵਿੱਚ ਉਹ ਕੋਕਿਨਾਕਿਸ ਦੇ ਨਾਲ ਮੁਕਾਬਲਾ ਨਹੀਂ ਕਰਨਾ ਚਾਹੇਗਾ। ਤੇ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55.20 ਰੁਪਏ, ਪਾਕਿਸਤਾਨ ਦੇ 152.74 ਰੁਪਏ ਤੇ ਅਮਰੀਕਾ ਦੇ 69 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ ਵੱਧੋ ਵੱਧ 22 ਡਿਗਰੀ। ਐਡੀਲੇਡ ਵਿੱਚ ਬੱਦਲ ਬਣੇ ਰਹਿਣਗੇ, ਤਾਪਮਾਨ 15 ਡਿਗਰੀ। ਮੈਲਬਨ ਵਿੱਚ ਵੀ ਬੱਦਲਬਾਰੀ, ਤਾਪਮਾਨ 16 ਡਿਗਰੀ। ਹੌਬਾਰਟ ਅਤੇ ਕੈਨਬਰਾ ਵਿੱਚ ਵੀ ਬੱਦਲਾਂ ਦੀ ਚਾਦਰ, ਹੌਬਾਰਟ ਦਾ ਤਾਪਮਾਨ 16 ਡਿਗਰੀ ਅਤੇ ਕੈਨਬਰਾ ਦਾ ਤਾਪਮਾਨ 17 ਡਿਗਰੀ। ਸਿਡਨੀ ਵਿੱਚ ਮੀਂਹ ਦੀ ਸੰਭਾਵਨਾ, ਤਾਪਮਾਨ 20 ਡਿਗਰੀ। ਬ੍ਰਿਸਬੇਨ ਵਿੱਚ ਹਲਕੀ ਵਰਖਾ, ਤਾਪਮਾਨ ਵੱਧੋ ਵੱਧ 24 ਡਿਗਰੀ SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।